সাগর মে বহে থে আয়ো হর নাম কে সাগর মে বহে থে আয়ো হর নাম কবি কৃপা কৃপালে কবি কৃপা কৃপালে সাগর মে বহে আয়ো হর নাম সাগর মে বহে আয়ো হর নাম করি কৃপা কৃপালে করি কৃপা কৃপালে বচন বস জিনালে গুর কা বচন বস জিনালে জল নহীঁ ডুবে তস্কর নহীঁ লেবে জল নহীঁ ডুবে তস্কর নহীঁ লেবে ভায় ন সকে সাগর মে বহে আয়ো হর নাম সাগর মে বহে আয়ো হর নাম করি কৃপা কৃপালে করি কৃপা সিমর 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 সুখ পাও সিমর 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 সুখ পাও সাস সাস সমালে সাস সাস সমালে এলোক পরলোক সঙ্গ লোক পরলোক সঙ্গ सहाय जत कत वहे रखवाले लोक पर लोक संग सहाय जत कत वे रखवाले जत कत वे रखवाले जत कत वे जत तत मोहे रखवाले सगर में बोहे थे पायो हर नानक सगर में बोहे थे पायो हर नानक करी कृपा कृपा हरी कृपा कृपा गुरु का बचन बसे जीना ले जल नहीं डूबे तस्कर नहीं लेवे जल नहीं डूबे तस्कर नहीं लेवे भय न सके जले भय न सके जले भय न सके जले सगर में बोहे पायो हर नानक सागर में बोहे पायो हर नानक करी कृपा कृपा करी कृपा कृपा सागर में बो सागर में बोहते पायो हर नान निर्धन को तन अंधले को टिक निर्धन को तन अंधले को टिक मात दूध जैसे बाले निर्धन को तन अंधले को टिक मात बाले मात दूध जैश बाले मात दूध जैश बाले सागर में बो सागर में बोहते पायो हर नानक करी कृपा करी कृपा सागर में बो सागर दुत्तर कहिए चरपट पूछ दे मन से कुछ होर सी पर डॉक्टर गुरदीप सिंह जी मेरे तो पहले बोल रहे सन उन्होंने ये टॉपिक छेड़ दिता तो मेरा दिल किया इस तो अगे नाल इसनू ही लड़ीवार जोड़ा सवाल चरपट कर दे पिछले दिन ऐसा ख्याल गुरबाणी विचों सांझा कीता संगत नाल सिद्धा नाथा जोगियां विचों एक उन्हां दा सिरकरदा जोगी जिस दा नाम गुरबाणी विच चरपट करके आख्या गया उन्हें भी एक क्वेश्चन कीता गुरु नानक अगे हे नानक इस संसार ना तरे जान वाला औखा तरे जान वाला एक सागर है एक समुंदर है ते इस विच किवें पार होइए बस आ सवाल सी गुरु नानक दे सामने कि दुनिया सागर दुत्तर कही है क्यों कर पाइए पारो। चरपट बोले औधु नानक दे सच्चा बिचारो। संसार बितरनी नदी औखा तरी दुत्तर का मतलब होता है औखा तरे जाने वाला सागर है। इन दे विच एक बार कोई मनुख डूब जाए थिड़क जाए गोते खान लग पवे मुड़ पार ला किनारा बड़ा मुश्किल। ते चरपट वर्गा सिद्धनाथ जोगी कहते मैं इसलिए संसार छड आया कि ए तरना औखा दुनिया सागर दुत्तर के इसलिए मैं दुनिया छड दित्ती जंगलों में आ गया। ते मैनू पता लग गया तू दुनिया में रहने ते किवें रहने जीवन का किनारा किवें लभेगा तैनू किवें विश्वास है मैं किनारे लग जाऊंगा। इसलिए जे तैनू विश्वास है तेरा कोई ऐसा तजर्बा है ते तेरे तजर्बे तो मैं भी लाभ उठाना चाहना। गुरु नानक नू कहते दुनिया सागर दुत्तर कही है क्यों कर पाई है पारो। चरपट बोले औधु नानक दे सच्चा विचारो। मैनू विचार दे अज टॉपिक उस नाल मिलवा जुलवा कुछ अगेरे वधिया जिसका केंद्रीय रूप यह लिया गया बेड़ा बंद न सकियो बेड़ा बंद न सकियो बंधन की वेला बंधन की वेला पर सरोवर जब उछले तब तरन दुहेला दुनिया सागर दुत्तर कहिए पर सरोवर जब उछले तब तरन दुहेला। ते खड़े इत्थे आके होए वीर चले गए मैं चंद दसा बैठे बेचारा हूं आके खड़े हुए हाँ असी के लोहे दी नाव पार नहीं होंदी। लोहे दी नाव पार नहीं होंदी। भाई साहब भाई गुरदास जी ने भी आप कह लगे लोहा पार हो सकते लकड़ का संगत करके उनके नाल जुड़ के उनका सहारा लैके उनके आसरे उनकी ओट नाल कोई किल बन के कोई पत्ती बन के कोई कोका बन के जे वो लकड़ी का आसरा ले लै उनके विच समा जाए तो लकड़ उन्हें भी पार कर सकती वैसे लोहा पार नहीं हो सकता। भाई साहब भाई गुरदास जी ने भी आख दिता कहन लगे जैसे लो बूढ़ जात सलल में डारत ही सलल के अंदर पानी में पानी विच रख दे आई पौंदे आई लोहा डूब जांदे जैसे लो बूढ़ जात सलल में डारत ही। पर नल कहन लगे कासट संबंध गंग सागर ना मान है जे कासट लकड़ नालों दा संबंध जुड़ जाए किल का रूप धारण करके लकड़ में समा जाए तो ना वो गंगा को डरता है ना वो सागर को डरता है भाव किसी नदी को भी नहीं डरता किसी सागर को भी समुद्र को भी नहीं डरता वो नदी भी पार कर लेंदा है वो सागर भी पार कर लेंदा है। कासित संबंध गंग सागर न मान है इनका मतलब लकड़ डुबदी है लोहा लकड़ तरली है लोहा डुबद है पर जे थोड़े रूप में सहारा ले लै तो पार हो जाता है। पर लफज आए सन ਲੋਹੇ ਦੀ ਨਾਵ ਕਦੀ ਪਾਰ ਨਹੀਂ ਹੁੰਦੀ ਤਾਂ ਅਸੀਂ ਕੀ ਆਖੀਏ। ਅੱਜ ਬਦਲੇ ਹੋਏ ਸਮਾਜ ਵਿੱਚ, ਅੱਜ ਵਿਗਿਆਨਿਕ ਯੁੱਗ ਅੰਦਰ, ਵਿਗਿਆਨ ਨੇ ਕੋਈ ਧਰਮ ਨੂੰ ਗਲਤ ਸਾਬਤ ਕਰ ਦਿੱਤਾ? ਐਸੀ ਗੱਲ ਨਹੀਂ। ਅੱਜ ਸਾਬਤ ਕਰ ਦਿੱਤਾ ਗਿਆ ਕਿ ਲੋਹੇ ਦੀ ਨਾਵ ਵੀ ਪਾਰ ਹੁੰਦੀ। ਅੱਜ ਇੰਨੇ ਵੱਡੇ ਵੱਡੇ ਬਹਿਰੀ ਜਹਾਜ਼ ਬਣਦੇ ਨੇ, ਜਾ ਕੇ ਵੇਖਿਓ। ਇਹ ਵੱਡੇ ਬਹਿਰੀ ਜਹਾਜ਼ ਕੋਈ ਲੱਕੜ ਦੇ ਨਹੀਂ ਬਣੇ ਹੁੰਦੇ। ਪਰ ਮੈਂ ਇੱਕ ਪਾਸੇ ਨਾਲ ਇਹ ਵੀ ਖਿਆਲ ਦੇਣਾ ਚਾਹੁੰਦਾ, ਮਤ ਸਮਝਿਓ ਗੁਰਬਾਣੀ ਕਿਤੇ ਪੁਰਾਣੇ ਸਮੇਂ ਦਾ ਬੋਲ ਹੈ। ਉਦੋਂ ਖੋਲੇ ਲੋਹੇ ਦੇ ਵੱਡੇ ਜਹਾਜ਼ ਨਹੀਂ ਸਨ ਹੁੰਦੇ, ਲੋਕ ਤੁਰੇ ਲੱਕੜਾਂ ਦੇ ਰੱਖ ਕੇ ਹੀ ਤਰਦੇ ਸਨ। ਇਸ ਲਈ ਖੋਲੇ ਲੱਕੜ ਦੀ ਗੱਲ ਹੀ ਹੈ ਗੁਰਬਾਣੀ ਅੰਦਰ, ਐਸੀ ਗੱਲ ਕੋਈ ਨਹੀਂ। ਗੁਰਬਾਣੀ ਤਾਂ ਤਿੰਨਾਂ ਕਾਲਾਂ ਵਿੱਚ ਆਉਣ ਵਾਲੀਆਂ ਸਦੀਆਂ ਤੱਕ ਵੀ ਕਦੋਂ ਤੁਸੀਂ ਵਾਚੋਗੇ ਨਹੀਂ, ਉਹ ਦਿਸੇਗਾ ਸਾਹਿਬ ਮੇਰਾ ਨਿਤ ਨਵਾਂ। ਗੁਰਬਾਣੀ ਵਿਗਿਆਨ ਵੀ ਕਦੀ ਪੁਰਾਣੀ ਨਹੀਂ, ਸੱਚ ਪੁਰਾਣਾ ਹੋਵੇ ਨਾ। ਕਿ ਅੱਜ ਦੇ ਯੁੱਗ ਨੇ ਇਹ ਸਾਬਤ ਕਰ ਦਿੱਤਾ ਵਿਗਿਆਨ ਦੀ ਦੁਨੀਆ ਨੇ ਕਿ ਕੇਵਲ ਲੱਕੜ ਹੀ ਨਹੀਂ ਤਰ ਸਕਦੀ, ਲੋਹਾ ਵੀ ਤਰ ਸਕਦਾ। ਲੱਕੜ ਦੀਆਂ ਬੇੜੀਆਂ ਛੋਟੀਆਂ ਹੁੰਦੀਆਂ ਨੇ, ਲੋਹੇ ਦੇ ਜਹਾਜ਼ ਬਹੁਤ ਵੱਡੇ ਹੁੰਦੇ। ਅੱਜ ਦੇ ਯੁੱਗ ਵਿੱਚ ਵੇਖਿਓ ਲੋਹੇ ਦੇ ਜਹਾਜ਼ ਵੱਡੇ ਨੇ, ਲੱਕੜ ਦੀਆਂ ਬੇੜੀਆਂ ਬੜੀਆਂ ਛੋਟੀਆਂ ਨੇ। ਉਹਨਾਂ ਵਿੱਚ ਦੋ ਚਾਰ ਦਸ ਵੀਹ ਪੰਜਾਹ ਆਦਮੀ ਨੂੰ ਤਾਰ ਕੇ ਕਿਨਾਰੇ ਲਗਾਉਣ ਦੀ ਸ਼ਕਤੀ ਹੈ, ਪਰ ਜਿਹੜੇ ਵੱਡੇ ਵੱਡੇ ਜਹਾਜ਼, ਸਮੁੰਦਰੀ ਜਹਾਜ਼ ਵੱਡੀਆਂ ਵੱਡੀਆਂ ਕੰਟਰੀਆਂ ਨੇ ਬਣਾਏ ਨੇ, ਉੱਥੇ ਹਜ਼ਾਰਾਂ ਆਦਮੀਆਂ ਦੀ ਵੱਸੋਂ ਵਿੱਚ ਹੋ ਸਕਦੀ ਹੈ। ਹਜ਼ਾਰਾਂ ਲੋਕਾਂ ਦੇ ਜੀਵਨ ਦਾ ਸਮਾਨ ਉਹਦੇ ਵਿੱਚ ਟਿਕ ਸਕਦੇ। ਜਹਾਜ਼ਾਂ ਦੇ ਅਸਮਾਨ 'ਤੇ ਉਡਾਰੀਆਂ ਲਗਾਉਣ ਵਾਲਿਆਂ ਦੇ ਜਹਾਜ਼ਾਂ ਦੇ ਰਨਵੇ ਉੱਥੇ ਬਣ ਜਾਂਦੇ ਨੇ, ਉੱਥੋਂ ਜਹਾਜ਼ ਉਡਾਨਾਂ ਭਰਦੇ ਨੇ ਅਤੇ ਉੱਥੇ ਆ ਕੇ ਉਤਰਦੇ ਨੇ। ਇਉਂ ਦਿਸਦਾ, ਮੈਂ ਵੀ ਇੱਕ ਦੋ ਜਹਾਜ਼ ਐਸੇ ਦੇਖੇ ਨੇ, ਅੰਦਰ ਜਾ ਕੇ ਇਉਂ ਨਜ਼ਰ ਨਹੀਂ ਪੈਂਦਾ, ਮਨ ਨੂੰ ਪੂਰਾ ਇੱਕ ਸੰਸਾਰ ਵੱਸ ਰਿਹਾ, ਛੋਟਾ ਜਿਹਾ ਸੰਸਾਰ ਵੱਸ ਰਿਹਾ ਇਹਨਾਂ ਜਹਾਜ਼ਾਂ ਵਿੱਚ। ਅਤੇ ਉਹ ਜਹਾਜ਼ ਲੋਹੇ ਦੇ ਬਣੇ ਹੋਏ ਨੇ, ਕਿਹੜੀ ਅਜੀਬ ਗੱਲ ਹੈ, ਉਹ ਜਹਾਜ਼ ਲੋਹੇ ਦੇ ਬਣੇ ਹੋਏ ਨੇ, ਲੱਕੜ ਦੀਆਂ ਬੇੜੀਆਂ ਛੋਟੀਆਂ ਨੇ, ਲੋਹੇ ਦੇ ਜਹਾਜ਼ ਵੱਡੇ। ਲੱਕੜ ਦੀਆਂ ਬੇੜੀਆਂ ਥੋੜੇ ਲੋਕਾਂ ਨੂੰ ਪਾਰਲੇ ਕਿਨਾਰੇ ਪਹੁੰਚਾਉਂਦੀਆਂ ਨੇ, ਤੇ ਲੋਹੇ ਦੇ ਜਹਾਜ਼ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਕਿਨਾਰੇ ਲਗਾ ਦਿੰਦੇ ਨੇ, ਹਮੇਸ਼ਾ ਤੇ ਹਮੇਸ਼ਾ ਹੀ ਸਾਗਰ ਵਿੱਚ ਬੈਠੇ ਰਹਿੰਦੇ ਨੇ, ਘਰ ਪਾ ਕੇ ਬੈਠੇ ਰਹਿੰਦੇ ਨੇ। ਤਾਂ ਫਿਰ ਅੱਜ ਦੇ ਯੁੱਗ ਨੇ ਕੀ ਪੁਰਾਣੀ ਗੁਰਮਤ ਦੀ ਥਿਊਰੀ ਨੂੰ ਵੀ ਝੂਠਾ ਕਰ ਦਿੱਤਾ? ਨਹੀਂ, ਐਸੀ ਗੱਲ ਬਿਲਕੁਲ ਨਹੀਂ। ਮੈਂ ਕਰਜ਼ ਕਰਾਂ, ਮੈਂ ਇੱਕ ਵਾਰ ਕੀਤੀ ਸੀ, ਕਦੀ ਤੁਸੀਂ ਦੇਖਿਓ ਸਾਗਰ ਦੀ ਸਤ੍ਹਾ 'ਤੇ ਜਾਂ ਆਮ ਦਰਿਆਵਾਂ ਦੀ ਸਤ੍ਹਾ 'ਤੇ ਵੀ, ਅੱਜ ਕੱਲ੍ਹ ਆਰਜ਼ੀ ਪੁਲਾਂ ਬਣਦੀਆਂ ਨੇ ਨਾ, ਉਹਦੇ ਵਿੱਚ ਡਰੰਮ ਤਾਰ ਦਿੰਦੇ ਨੇ। ਮੈਂ ਕਈ ਵਾਰ ਕਰਦਾ ਹੁੰਦਾ, ਜਦੋਂ ਅਸੀਂ ਜਨਰਲ ਨੌਲੇਜ ਵਿੱਚ ਜਾਂਦੇ ਹਾਂ, ਜਦੋਂ ਸੰਸਾਰ ਦੀ ਪ੍ਰਕਿਰਤੀ ਦੀਆਂ ਦੂਜੀਆਂ ਗੱਲਾਂ ਦੇਖਣੇ, ਸਾਨੂੰ ਕਈ ਗੁਰਮਤ ਦੀਆਂ ਗੱਲਾਂ ਦਾ ਸਮਝ ਪਤਾ ਰੱਖ ਜਾਂਦਾ, ਲੇਕਿਨ ਆਮ ਦੁਨੀਆਂ ਨੂੰ ਵੀ ਕਦੀ ਛੱਡ ਕੇ ਨਾ ਜਾਇਆ ਕਰੋ। ਮੈਨੂੰ ਸੁਭਾਅ ਹੈ, ਬਜ਼ੁਰਗਾਂ ਨੇ ਇੱਕ ਵਾਰ ਜਦੋਂ ਮੈਨੂੰ ਇਸ ਵਿਚਾਰ ਦੀ ਦੁਨੀਆਂ ਵਿੱਚ ਤੋਰਿਆ, ਉਹਨਾਂ ਨੇ ਇੱਕ ਗੱਲ ਕਹੀ ਸੀ, ਰਾਹ ਜਾਂਦੇ ਆ ਜੇ ਕੋਈ ਪਿੱਲਰ ਵੀ ਖੜ੍ਹਾ ਹੋਵੇ ਤਾਂ ਇਉਂ ਨਾ ਲੰਘ ਜਾਈ, ਸੋਚੀਏ ਪਿੱਲਰ ਕਿਉਂ ਖੜ੍ਹਾ, ਕਿਵੇਂ ਖੜ੍ਹਾ, ਬਸ ਸੋਚ ਵਿੱਚ ਕੁਛ ਮਿਲਦਾ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਆ ਛੋਟੇ ਛੋਟੇ ਆਰਜ਼ੀ ਪੁਲ ਬਣਦੇ ਨੇ, ਉਹਦੇ ਵਿੱਚ ਲੋਹੇ ਦੇ ਡਰੰਮ ਤਾਰ ਦਿੰਦੇ ਨੇ, ਅਤੇ ਉਸ ਲੋਹੇ ਦੇ ਡਰੰਮਾਂ ਦੇ ਉੱਪਰ ਫੱਟੇ ਰੱਖਦੇ ਨੇ, ਉਹਦੇ ਉੱਤੇ ਪਲੇਟਫਾਰਮ ਬਣਾ ਦਿੰਦੇ ਨੇ, ਉੱਤੋਂ ਕਾਰਾਂ ਟਰੱਕ ਲੰਘ ਜਾਂਦੇ ਨੇ। ਹੁਣ ਕਿਹੜੀ ਅਜੀਬ ਗੱਲ ਹੈ, ਲੱਕੜ ਨੇ ਲੋਹੇ ਦਾ ਸਹਾਰਾ ਲੈਣਾ ਸੀ ਤਰਨ ਵਾਸਤੇ, ਉਲਟੀ ਗੱਲ ਹੋ ਗਈ। ਲੋਹਾ ਲੱਕੜ ਦਾ ਸਹਾਰਾ ਲਵੇ ਤਰਨ ਵਾਸਤੇ ਕੋਈ ਹੋਰ ਗੱਲ ਹੈ, ਪਰ ਗੱਲ ਉਲਟ ਹੋ ਗਈ। ਲੋਹੇ ਦੇ ਡਰੰਮ ਦਾ ਸਹਾਰਾ ਲੱਕੜ ਦੇ ਫੱਟਿਆਂ ਨੇ ਲਿਆ, ਥੱਲੇ ਡਰੰਮ ਰੱਖ ਦਿੱਤੇ, ਤਾਰ ਦਿੱਤੇ, ਉਹਦੇ ਉੱਪਰ ਲੋਹੇ ਦੇ ਫੱਟੇ ਲਗਾਏ ਗਏ ਤੇ ਇੱਕ ਪੁਲ ਬਣਾ ਦਿੱਤੀ। ਆ ਤੁਸੀਂ ਕਦੀ ਦੇਖਿਓ ਜਿਹੜੇ ਹੈਲੀਕਾਪਟਰ ਸਮੁੰਦਰ ਦੀ ਸਤਾ ਤੇ ਉਤਰਦੇ ਨੇ ਨਾ, ਕਿਉਂਕਿ ਹਰ ਚੀਜ਼ ਨੂੰ ਬਚਣਾ, ਉਹਦੇ ਵਿੱਚੋਂ ਕੁਛ ਲੱਭਦਾ, ਵਿਗਿਆਨ ਵਿੱਚੋਂ ਵੀ ਰੱਬ ਲੱਭਦਾ। ਅਸੀਂ ਵਿਗਿਆਨ ਨੂੰ ਰੱਬ ਨਾਲੋਂ ਵੱਖਰਾ ਇਸ ਲਈ ਕਰ ਦਿੱਤਾ ਕਿਉਂਕਿ ਸੋਚ ਦੀ ਦੁਨੀਆ ਵਿੱਚ ਨਹੀਂ ਗਏ। ਆ ਜਿਹੜੇ ਹੈਲੀਕਾਪਟਰ ਸਮੁੰਦਰ ਦੀ ਸਤਾ ਤੇ ਉਤਰਦੇ ਨੇ ਨਾ, ਉਹਨਾਂ ਦੇ ਥੱਲੇ ਵੀ ਇੱਕ ਡਰੰਮ ਜਿਹਾ ਬਣਾਏ ਹੁੰਦੇ ਨੇ, ਇੱਕ ਬੰਦ ਡਰੰਮ ਬਣਾਏ ਹੁੰਦੇ ਨੇ। ਉਹ ਜਦੋਂ ਉਤਰਦੇ ਨੇ ਉਹਨਾਂ ਦੇ ਸਹਾਰੇ, ਉਹ ਸਮੁੰਦਰ ਦੀ ਸਤਾ ਤੇ ਟਿਕ ਜਾਂਦੇ ਨੇ, ਡੁੱਬਦੇ ਨਹੀਂ। ਹਾਲਾਂਕਿ ਉਹ ਡਰੰਮ ਵੀ ਲੋਹੇ ਦੇ, ਹੈਲੀਕਾਪਟਰ ਵੀ ਲੋਹੇ ਦਾ, ਉਹਦੇ ਵਿੱਚ ਰੱਖੀ ਹੋਈ ਮਸ਼ੀਨਰੀ ਇੰਜਨ ਵੀ ਲੋਹੇ ਦਾ, ਸਭ ਕੁਛ ਤਰ ਰਹੇ ਸਮੁੰਦਰ 'ਤੇ ਤਰ ਰਹੇ ਆ। ਅਤੇ ਕਿਵੇਂ ਤਰ ਰਹੇ ਆ, ਬਸ ਇਹਨੂੰ ਸਮਝਣਾ। ਇਹਦਾ ਮਤਲਬ ਪਾਣੀ ਦੇ ਅੰਦਰ ਲੋਹੇ ਦੀ ਨਾਵ ਵੀ ਤਰ ਸਕਦੀ ਹੈ, ਲੋਹੇ ਦੀ ਨਾਵ ਵੀ ਤਰ ਸਕਦੀ ਹੈ, ਪਰ ਉਹਦੇ ਪਿਛੋਕੜ ਵਿੱਚ ਹੈ ਕੀ? ਲੋਹੇ ਦਾ ਡਰੰਮ ਜਿਹੜਾ ਪਾਣੀ ਵਿੱਚ ਸੁੱਟਿਆ ਜਾਂਦਾ, ਉਹਨੂੰ ਬੰਦ ਕਰ ਦਿੱਤਾ ਜਾਂਦਾ, ਬੰਦ ਕਰ ਦਿੱਤਾ ਜਾਂਦਾ। ਅਤੇ ਇੰਨਾ ਮਜ਼ਬੂਤ ਬੰਦ ਕੀਤਾ ਹੁੰਦਾ ਕਿਸੇ ਪਾਸਿਓਂ ਸੁਰਾਖ ਨਾ ਹੋਵੇ, ਅਤੇ ਖਾਲੀ ਥਾਂ ਜਿੰਨੀ ਹੈ ਸੰਸਾਰ ਦੀ ਉਹਨੂੰ ਭਰ ਦਈਏ ਪੌਣ ਹਵਾ, ਜਿਹੜੀ ਥਾਂ ਖਾਲੀ ਹੋਵੇਗੀ ਉਹਦੇ 'ਚ ਹਵਾ ਟਿਕ ਜਾਏਗੀ। ਹਰ ਖਾਲੀ ਨੂੰ ਭਰਨਾ ਪੌਣ ਦਾ ਕੰਮ ਹੈ, ਹਰ ਖਾਲੀ ਥਾਂ ਨੂੰ ਭਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਰਾਮਦਾਸ ਸਾਹਿਬ ਦੇ ਸੰਬੰਧ ਵਿੱਚ ਲਫਜ਼ ਆਏ, ਗੁਰੂ ਰਾਮਦਾਸ ਸਰ ਅਭਰ ਭਰੇ, ਖਾਲੀ ਹਿਰਦੇ ਖਾਲੀ ਝੋਲੀਆਂ ਗੁਰੂ ਰਾਮਦਾਸ ਸਾਹਿਬ ਨੇ ਭਰ ਦਿੱਤੀਆਂ। ਹਰ ਖਾਲੀ ਥਾਂ ਨੂੰ ਪਵਨ ਭਰਦੀ ਹੈ, ਕੋਈ ਥਾਂ ਤੁਸੀਂ ਖਾਲੀ ਕਰ ਦਿਓ, ਕੋਈ ਬਰਤਨ ਖਾਲੀ ਕਰ ਲਓ, ਕੋਈ ਘਰ ਖਾਲੀ ਕਰ ਦਿਓ, ਜਿੱਥੇ ਪੁਲਾੜ ਹੋਏਗਾ ਖਾਲੀ ਥਾਂ ਹੋਏਗੀ, ਉੱਥੇ ਪਵਨ ਟਿਕ ਜਾਏ, ਪਵਨ ਆ ਜਾਏ। ਜਦੋਂ ਉਹਦੇ ਵਿੱਚ ਕੋਈ ਹੋਰ ਵਸਤੂ ਪਾਓਗੇ ਪਵਨ ਟਿਕਾਣਾ ਛੱਡ ਜਾਏ, ਬਸ ਇੰਨੀ ਚਿਰ। ਹੁਣ ਸਾਗਰ ਵਿੱਚ ਜੇ ਲੋਹੇ ਨੇ ਤਰਨਾ ਹੈ ਤੇ ਉਸ ਲੋਹੇ ਦੇ ਡਰੰਮ ਲਈ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਇੰਨਾ ਟਾਈਟ ਬੰਦ ਕਰੇ ਕਿ ਉਸਦੇ ਅੰਦਰ ਪਵਨ ਖਾਲੀ ਹੋਣ ਕਰਕੇ ਭਰੀ ਹੋਈ ਹੈ, ਕਿਸੇ ਪਾਸਿਓਂ ਸੁਰਾਖ ਨਾ ਹੋਵੇ ਕਿ ਉਹ ਪਾਣੀ ਜਿੰਨੇ ਉਹਨੂੰ ਡੋਬਣਾ, ਜਿਹਦੇ ਕੋਲ ਉਹਨੂੰ ਡਰ ਹੈ, ਉਹ ਪਾਣੀ ਕਿਸੇ ਸੁਰਾਖ ਰਾਹੀਂ ਡਰੰਮ ਦੇ ਅੰਦਰ ਨਾ ਚਲਾ ਜਾਏ, ਤਾਂ ਕਿਤੇ ਐਸਾ ਨਾ ਹੋਵੇ ਪਾਣੀ ਅੰਦਰ ਜਾਵੇ ਅਤੇ ਅੰਦਰੋਂ ਪਵਨ ਨਿਕਲ ਜਾਏ, ਕਿਉਂਕਿ ਜਿੱਥੇ ਵੀ ਕੋਈ ਹੋਰ ਚੀਜ਼ ਜਾਏਗੀ ਪਵਨ ਨਿਕਲ ਜਾਏ। ਇੱਕ ਵਿਗਿਆਨਕ ਜੀ ਗੱਲ ਤੁਹਾਡੇ ਨਾਲ ਗੁਰਮਤਿ ਦੁਆਰਾ ਸਾਂਝੀ ਕਰ ਰਹੇ, ਕਦੀ ਵੇਖ ਲਿਓ, ਲੈਬੋਰਟਰੀ 'ਚ ਟੈਸਟ ਕਰਕੇ ਦੇਖ ਲਿਓ, ਡਰੰਮ ਬੰਦ ਹੈ, ਟਾਈਪ ਬੰਦ ਹੈ, ਕੋਈ ਸੁਰਾਖ ਨਹੀਂ ਉਹਦੇ ਵਿੱਚ। ਅਤੇ ਇਸੇ ਖਿਆਲੋਂ ਨਹੀਂ ਕਿ ਜਿਸ ਪਾਣੀ ਕੋਲੋਂ ਡਰ ਹੈ, ਇਹ ਪਾਣੀ ਜੇ ਅੰਦਰ ਚਲਾ ਗਿਆ ਅੰਦਰੋਂ ਪਵਨ ਨਿਕਲ ਜਾਏਗੀ, ਕਿਉਂਕਿ ਪਵਨ ਦੇ ਸਹਾਰੇ ਖਲੋਤੇ, ਪਵਨ ਨਿਕਲ ਜਾਏਗੀ, ਪਾਣੀ ਪ੍ਰਵੇਸ਼ ਕਰ ਜਾਏਗਾ। ਜਿਸ ਪਾਣੀ ਕੋਲੋਂ ਡਰ ਹੈ, ਜਿਹਨੇ ਸਾਨੂੰ ਡੋਬਣਾ, ਕਿਤੇ ਅੰਦਰ ਪ੍ਰਵੇਸ਼ ਨਾ ਕਰ ਜਾਏ। ਕਿਸੇ ਸ਼ਾਇਰ ਨੇ ਬੜੀ ਖੂਬਸੂਰਤ ਗੱਲ ਆਖੀ, ਉਹ ਕਹਿੰਦਾ ਕਿਸ਼ਤੀ ਹੋ ਤੂਫਾਨ ਮੇਂ, ਕਿਸ਼ਤੀ ਹੋ ਤੂਫਾਨ ਮੇਂ ਤੋ ਕਾਮ ਆਤੀ ਹੈ ਤਦਬੀਰੇ, ਮਗਰ ਕਿਸ਼ਤੀ ਮੇਂ ਤੂਫਾਨ ਹੋ ਤੋ ਮਿਟ ਜਾਤੀ ਹੈ ਤਕਦੀਰੇ। ਦੋ ਚੀਜ਼ਾਂ ਫਰਕ ਹੈ। ਜਿਸ ਪਾਣੀ ਕੋਲੋਂ ਡਰ ਹੈ, ਜਿਸ ਪਾਣੀ ਨੇ ਡੁੱਬਣਾ ਹੈ, ਕਿਤੇ ਉਹ ਪਾਣੀ ਉਸ ਡਰੰਮ ਵਿੱਚ ਅੰਦਰ ਨਸ਼ਾ ਚਲਾ ਜਾਏ, ਪ੍ਰਵੇਸ਼ ਨਾ ਕਰ ਜਾਏ, ਨਹੀਂ ਤਾਂ ਨਤੀਜਾ ਨਿਕਲੇਗਾ, ਉਹ ਪ੍ਰਵੇਸ਼ ਕਰੇਗਾ, ਅੰਦਰੋਂ ਪਵਨ ਨਿਕਲ ਜਾਏਗੀ, ਡਰੰਮ ਡੁੱਬ ਜਾਏਗਾ। ਇਸ ਲਈ ਜਿਸ ਡਰੰਮ ਨੂੰ ਲੋਹੇ ਦਾ ਬੇਸ਼ੱਕ ਡਰੰਮ ਹੋਵੇ, ਜਿਸ ਡਰੰਮ ਨੂੰ ਤੁਸੀਂ ਤਾਰਨਾ ਹੈ, ਉਹਨੂੰ ਇੰਨਾ ਟਾਈਟ ਕਰਕੇ ਬੰਦ ਕਰ ਲਿਓ ਕਿ ਉਹ ਉਹਦੇ ਅੰਦਰ ਪਵਨ ਟਿਕੀ ਰਹੇ, ਪਾਣੀ ਪ੍ਰਵੇਸ਼ ਨਾ ਕਰ ਸਕੇ। ਫਿਰ ਬੇਸ਼ੱਕ ਉਸ ਡਰੰਮ ਨੂੰ ਤੁਸੀਂ ਪਾਣੀ ਦੀ ਸਤਹ 'ਤੇ ਰੱਖ ਦਿਓ, ਲੋਹੇ ਦਾ ਡਰੰਮ ਹੋਵੇ, ਨਹੀਂ ਡੁੱਬੇਗਾ। ਬਸ ਇਹੋ ਵਿਗਿਆਨਿਕ ਤਰੀਕਾ ਅਖਤਿਆਰ ਕੀਤਾ ਜਾਂਦਾ, ਲੋਹੇ ਦੇ ਡਰੰਮ ਬੰਦ ਕਰਕੇ ਰੱਖ ਦਿੱਤੇ ਜਾਂਦੇ ਨੇ, ਉਹਦੇ ਉੱਤੇ ਫਿਰ ਲੱਕੜ ਦੀ ਸਤਾ ਪਲੇਟਫਾਰਮ ਬਣਾਇਆ ਜਾਂਦਾ। ਲੱਕੜ ਲੋਹੇ ਦਾ ਸਹਾਰਾ ਲੈ ਰਹੀ ਹੁੰਦੀ ਹੈ ਤਰਨ ਵਾਸਤੇ, ਕਿਹੜੀ ਅਜੀਬ ਗੱਲ। ਹਾਲਾਂਕਿ ਲੱਕੜ ਦਾ ਸਹਾਰਾ ਲੋਹੇ ਨੇ ਲੈਣਾ ਸੀ, ਲੇਕਿਨ ਇਸ ਵਿਗਿਆਨਿਕ ਯੁੱਗ ਨੇ ਸਾਬਤ ਕਰ ਦਿੱਤਾ ਕਿ ਲੱਕੜ ਲੋਹੇ ਦਾ ਸਹਾਰਾ ਲੈ ਰਹੀ ਹੈ ਤਰਨ ਵਾਸਤੇ। ਮੈਂ ਕਲਾਸ ਕੀਤੀ ਸੀ, ਪਾਣੀ ਦੋ ਚੀਜ਼ਾਂ ਨੂੰ ਨਹੀਂ ਡੁੱਬਦਾ, ਮਤ ਸਮਝੋ, ਇੱਕ ਚੀਜ਼ ਨੂੰ ਨਹੀਂ ਡੁੱਬਦਾ, ਮਾਂ ਨੂੰ ਵੀ ਨਹੀਂ ਡੁੱਬਦਾ, ਪੁੱਤਰ ਨੂੰ ਵੀ ਨਹੀਂ ਡੁੱਬਦਾ। ਪੁੱਤਰ ਨਾਲ ਮਮਤਾ ਹੈ, ਪੁੱਤਰ ਨਾਲ ਮਮਤਾ ਹੈ, ਇਸ ਲਈ ਨਹੀਂ ਡੁੱਬਦਾ। ਤੇ ਮਾਂ ਦਾ ਸਤਿਕਾਰ ਹੈ, ਇਸ ਵਾਸਤੇ ਨਹੀਂ ਡੁੱਬਦਾ। ਤੇ ਪਵਨ ਦੇ ਦੋ ਰੂਪ ਨੇ, ਪਾਣੀ ਦੇ ਦੋ ਰੂਪ ਨੇ ਪਾਣੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਉਹ ਹੈ ਲੱਕੜ ਕਿਉਂਕਿ ਲੱਕੜ ਨੂੰ ਪਾਲਣਾ ਕਰਦਾ ਹੈ ਪਾਣੀ ਜਿੰਨੇ ਦਰਖਤ ਨੇ ਉਹਨਾਂ ਨੂੰ ਪਾਣੀ ਦੀ ਲੋੜ ਹੈ ਪਾਣੀ ਦੇ ਸਹਾਰੇ ਉਹ ਪਲਦੇ ਨੇ ਇਸ ਲਈ ਇਸ ਬਨਸਪਤੀ ਨੂੰ ਜਨਮ ਦਿੱਤਾ ਹੈ ਪਾਣੀ ਨੇ ਸਾਰੀ ਬਨਸਪਤੀ ਦਾ ਹਰ ਇੱਕ ਦਰਖਤ ਹਰ ਇੱਕ ਫੱਟਾ ਲੱਕੜੀ ਦਾ ਟੁਕੜਾ ਜਿਹੜਾ ਹੈ ਉਹ ਇਸ ਪਾਣੀ ਦਾ ਪੁੱਤਰ ਹੈ ਸੰਤਾਨ ਹੈ ਇਸ ਵਾਸਤੇ ਆਪਣੀ ਸੰਤਾਨ ਨੂੰ ਨਹੀਂ ਡੁੱਬਦਾ ਸੰਸਾਰ ਵਾਲੀ ਆਦਤ ਹੈ ਆਪਣੀ ਸੰਤਾਨ ਨੂੰ ਨਹੀਂ ਡੁੱਬਦਾ ਪਰ ਇਹ ਖਿਆਲ ਕਰਿਓ ਪਵਨ ਜਿਹੜੀ ਹੈ ਉਹ ਇਸ ਪਾਣੀ ਦਾ ਪਿਤਾ ਹੈ ਇਹਦੀ ਜਨਨੀ ਮਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਸਾਚੇ ਤੇ ਪਵਨਾ ਭਇਆ ਜਦੋਂ ਸ੍ਰਿਸ਼ਟੀ ਪੈਦਾ ਹੋਈ ਸਭ ਤੋਂ ਪਹਿਲਾਂ ਕੀ ਹੋਇਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਪਾਣੀ ਤੋਂ ਜਲ ਨੇ ਜਨਮ ਲਿਆ ਇਸ ਲਈ ਪਾਣੀ ਆਪਣੀ ਜਨਨੀ ਨੂੰ ਵੀ ਨਹੀਂ ਡੁੱਬਦਾ ਆਪਣੀ ਸੰਤਾਨ ਨੂੰ ਵੀ ਨਹੀਂ ਡੁੱਬਦਾ ਬਲਕਿ ਜਨਨੀ ਲਈ ਤੇ ਇੰਨਾ ਸਤਿਕਾਰ ਹੈ ਉਸਨੂੰ ਕਿ ਜਿੱਥੇ ਜਨਨੀ ਬੈਠੀ ਹੋਵੇਗੀ ਉਸ ਥਾਂ ਨੂੰ ਉਸ ਟਿਕਾਣੇ ਨੂੰ ਵੀ ਨਹੀਂ ਡੋਬੇਗਾ ਇਹੋ ਕਾਰਨ ਹੈ ਜਿੰਨੀ ਥਾਂ ਤੇ ਪਵਨ ਬੈਠੀ ਰਹੇ ਉਸ ਥਾਂ ਨੂੰ ਉਸ ਟਿਕਾਣੇ ਨੂੰ ਉਸ ਡਰੰਮ ਨੂੰ ਕਦੀ ਨਹੀਂ ਡੋਬੇਗਾ ਉਹਨੂੰ ਨਹੀਂ ਡੋਬੇਗਾ ਡਰੰਮ ਨੂੰ ਇਸੇ ਲਈ ਟਾਈਟ ਕਰਕੇ ਵਿੱਚ ਰੱਖ ਦਿੰਦੇ ਹਾਂ ਟੁੱਕ ਵਿੱਚ ਪਵਨ ਬੈਠੀ ਹੁਣ ਨਹੀਂ ਡੁੱਬੇਗਾ ਉਸ ਆਮ ਹਾਲਤ ਵਿੱਚ ਵੀ ਇੱਕ ਬਾਟਾ ਲਓ ਲੋਹੇ ਦਾ ਹੀ ਹੋਵੇ ਬਾਟੇ ਦਾ ਰੂਪ ਹੋਵੇ ਕਿਉਂਕਿ ਦੋਹਾਂ ਪਾਸੋਂ ਕੰਢੇ ਬਣੇ ਹੋਣਗੇ ਤੇ ਵਿੱਚ ਪਵਨ ਟਿੱਕੀ ਹੋਏਗੀ ਇੱਕ ਬਾਟਾ ਲਓ ਉਹਨੂੰ ਤੁਸੀਂ ਪਾਣੀ ਦੀ ਸਤਾ ਤੇ ਰੱਖ ਦਿਓ ਨਹੀਂ ਡੁੱਬੇਗਾ ਲੋਹੇ ਦਾ ਹੀ ਹੈ ਨਹੀਂ ਡੁੱਬੇਗਾ ਕਿਉਂ ਨਹੀਂ ਡੁੱਬੇਗਾ ਕਿਉਂਕਿ ਉਹਦੇ ਘੇਰੇ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਹੇ ਪਵਨ ਮੈਂ ਆਪਣਾ ਘੇਰਾ ਖਾਲੀ ਰੱਖਿਆ ਤੇਰੇ ਲਈ ਤੂੰ ਮੇਰੇ ਅੰਦਰ ਵਸ ਪਵਨ ਉਸ ਘੇਰੇ ਦੇ ਅੰਦਰ ਰਹੇਗੀ ਇਸ ਲਈ ਬਾਟਾ ਕਦੀ ਨਹੀਂ ਡੁੱਬੇਗਾ ਤੁਸੀਂ ਦੇਖ ਲਿਓ ਕਦੇ ਘਰ ਪਰ ਬਾਟਾ ਲੋਹੇ ਦਾ ਹੋਵੇ ਉਹਨੂੰ ਬਾਟੇ ਦਾ ਰੂਪ ਧਾਰਨ ਕਰਕੇ ਵਿੱਚ ਰੱਖ ਦਿਓ ਪਾਣੀ ਤੇ ਨਹੀਂ ਡੁੱਬੇਗਾ ਹਾਂ ਉਹਦੇ ਵਿੱਚ ਪਾਣੀ ਪਾ ਦਿਓ ਪਵਨ ਨਿਕਲ ਜਾਏਗੀ ਹੁਣ ਡੁੱਬ ਜਾਏਗਾ ਆ ਜਿੰਨੇ ਸਾਗਰ ਬਣਦੇ ਨੇ ਲੋਹੇ ਦੇ ਜਿੰਨੀਆਂ ਕਿਸ਼ਤੀਆਂ ਹੁਣ ਬਣਦੀਆਂ ਨੇ ਲੋਹੇ ਦੀਆਂ ਕਿਉਂਕਿ ਬਾਟਾ ਨੁਮਾ ਹੁੰਦੀਆਂ ਨੇ ਉਹਨਾਂ ਦੇ ਅੰਦਰ ਪਵਨ ਟਿੱਕੀ ਹੁੰਦੀ ਹੈ ਉਹਨਾਂ ਦੇ ਥੱਲੇ ਐਸੇ ਜ਼ਰੀਏ ਬਣਾਏ ਹੁੰਦੇ ਨੇ ਟਾਈਟ ਕਰਕੇ ਪਵਨ ਰੱਖ ਕੇ ਤਾਂ ਕਿ ਇਹ ਡੁੱਬੇ ਨਾ ਆ ਟਿਊਬ ਤੇ ਤਰਨ ਦੀ ਕੀ ਆਦਤ ਹੈ ਕਿਉਂਕਿ ਟਿਊਬ ਨੂੰ ਫੁਲਾ ਲੈਂਦੇ ਨੇ ਉਹਦੇ ਵਿੱਚ ਪਵਨ ਟਿੱਕ ਜਾਂਦੀ ਹੈ ਰਸਤਾ ਬੰਦ ਹੋ ਜਾਂਦਾ ਜਿੰਨੀ ਦੇਰ ਉਹਦੇ ਵਿੱਚ ਪਵਨ ਹੈ ਉਨੀ ਦੇਰ ਟਿਊਬ ਨਹੀਂ ਡੁੱਬਦੀ ਤੇ ਬੰਦੇ ਨੂੰ ਵੀ ਤਾਰ ਦਿੰਦੀ ਇਹ ਸਾਰੀਆਂ ਗੱਲਾਂ ਇੱਕ ਵਿਗਿਆਨਿਕ ਨੇ ਲੇਕਿਨ ਹੈ ਗੁਰਮਤਿ ਦੀ ਪ੍ਰਤੀਕ ਖਿਆਲ ਕਰਿਓ ਪਵਨ ਕੀ ਹੈ ਸੰਸਾਰ ਸਾਗਰ ਦੀ ਇਹ ਤਾਂ ਗੱਲ ਹੈ ਨਾ ਲੇਕਿਨ ਭਵ ਸਾਗਰ ਦੀ ਵੀ ਇਹੋ ਗੱਲ ਹੈ ਕਹਿਣ ਲੱਗੇ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈ ਹੈ ਪਾਰੋ ਹੇ ਮਾਲਿਕ ਮੈਂ ਪੁੱਛਣਾ ਚਾਹੁੰਦਾ ਸੰਸਾਰ ਸਾਗਰ ਦੀ ਤਾਂ ਇਹ ਗੱਲ ਹੈ ਤੇ ਰੱਬ ਸਾਗਰ ਰੱਬ ਦੇ ਨਿਯਮਾਂ ਮੁਤਾਬਕ ਜਿਹੜਾ ਸੰਸਾਰ ਸਾਗਰ ਹੈ ਉਹਦੀ ਉਹਦੇ ਵਿੱਚ ਪਾਰ ਹੋਣਾ ਹੋਵੇ ਕਿਵੇਂ ਕਰੀਏ ਕਹਿਣ ਲੱਗੇ ਖਿਆਲ ਕਰੀ ਆਪਣੇ ਅੰਦਰ ਪਵਨ ਗੁਰੂ ਵਸਾ ਲਈ ਆ ਗੁਰੂ ਨੂੰ ਪਵਨ ਕਿਉਂ ਆਖਿਆ ਆਪਾਂ ਰੋਜ਼ ਪੜ੍ਹਨੇ ਨਾ ਪਵਨ ਗੁਰੂ ਕਿਉਂਕਿ ਸ਼ਬਦ ਦੀ ਪੈਦਾਇਸ਼ ਸ਼ਬਦ ਦਾ ਜਨਮ ਪਵਨ ਤੋਂ ਪਵਨ ਦਾ ਸਹਾਰਾ ਜਿੰਨੀ ਸ਼ਬਦਾਵਲੀ ਬਣਦੀ ਪਵਨ ਦੇ ਸਹਾਰੇ ਬਣਦੀ ਜਿੰਨੇ ਬੋਲ ਬਣਦੇ ਨੇ ਸਭ ਪਵਨ ਦੇ ਸਹਾਰੇ ਬਣਦੇ ਜਿੰਨੀ ਆਵਾਜ਼ ਬਣਦੀ ਹੈ ਜਿੰਨਾ ਨਾਦ ਬਣਦਾ ਸਭ ਪਵਨ ਦੇ ਸਹਾਰੇ ਬਣਦੇ ਤੇ ਪਵਨ ਹੈ ਗੁਰੂ ਪਵਨ ਹੈ ਸ਼ਬਦ ਕਹਿਣ ਲੱਗੇ ਸੰਸਾਰ ਸਾਗਰ ਦੁੱਤਰ ਹੈ ਤੇਰਾ ਜੀਵਨ ਬੇਸ਼ੱਕ ਇੱਕ ਲੋਹੇ ਦੀ ਬੇੜੀ ਬਣ ਗਈ ਹੈ ਮੈਂ ਇਸ ਗੱਲ ਨੂੰ ਸਪਸ਼ਟ ਇਸ ਲਈ ਕਰਨਾ ਚਾਹੁੰਦਾ ਸੀ ਬੇਸ਼ੱਕ ਤੇਰਾ ਜੀਵਨ ਲੋਹੇ ਦੀ ਬੇੜੀ ਬਣ ਗਿਆ ਪਰ ਲੋਹੇ ਦੀ ਬੇੜੀ ਤਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਹਦੇ ਵਿੱਚ ਪਵਨ ਸ਼ਾਮਿਲ ਹੋਵੇ ਲੋਹੇ ਦਾ ਡਰਮ ਫਿਰ ਕਈ ਹੋਰ ਨੂੰ ਵੀ ਤਰ ਜਾਂਦਾ ਤੇ ਪਵਨ ਹੈ ਗੁਰੂ ਗੁਰੂ ਸ਼ਬਦ ਇਸ ਲਈ ਹਿਰਦੇ ਵਿੱਚ ਪਵਨ ਸ਼ਬਦ ਨੂੰ ਟਿਕਾ ਲੈ ਤੇ ਫਿਰ ਤੂੰ ਸੰਸਾਰ ਸਾਗਰ ਵਿੱਚ ਡੁੱਬ ਨਹੀਂ ਸਕੇਗਾ ਪਰ ਇਹ ਖਿਆਲ ਕਰੀ ਇੰਨਾ ਟਾਈਟ ਰੱਖੀ ਕਿਤੇ ਐਸਾ ਨਾ ਹੋਵੇ ਸ਼ਬਦ ਦੀ ਥਾਂ ਸੰਸਾਰ ਅੰਦਰ ਵੜ ਜਾਏ ਸਾਡੇ ਵਿੱਚ ਇੰਨੇ ਸੁਰਾਖ ਹੋ ਗਏ ਨੇ ਸ਼ਬਦ ਸਾਡੇ ਅੰਦਰੋਂ ਨਿਕਲੀ ਜਾਂਦਾ ਸੰਸਾਰ ਸਾਡੇ ਅੰਦਰ ਵੜੀ ਜਾਂਦਾ ਡਰੰਮ ਵਿੱਚ ਕੋਈ ਸੁਰਾਖ ਹੋ ਜਾਏ ਤਾਂ ਨਤੀਜਾ ਨਿਕਲੇਗਾ ਪਾਣੀ ਪ੍ਰਵੇਸ਼ ਕਰ ਜਾਏਗਾ ਤੇ ਜਿਸ ਵੇਲੇ ਪਾਣੀ ਪ੍ਰਵੇਸ਼ ਕਰੇਗਾ ਉਸ ਡਰੰਮ ਵਿੱਚ ਪਵਨ ਨਿਕਲ ਜਾਏਗੀ ਡਰੰਮ ਡੁੱਬ ਜਾਏਗਾ सतगुरु ने बाणी विच आख्या, कहन लगे कबीर बेड़ा जर्जरा फूटे छेक हजार हजारों सुराख हो गए ने। उनका नतीजा निकलिया कि अंदर पानी अंदर संसार का भव सागर जरा सीगे प्रवेश कर रहे, अंदरों निरंकार निकल रहे, अंदर संसार प्रवेश कर रहे, अंदरों शब्द निकल रहे। सतगुरु ने बाणी विच आख्या, कहने लगे मैं देखता की हाँ एक नहीं बड़े सुराख पैदा हो गए, थाम न जाए करे बहुत इन्ना पुराने इन विच एने अनक छिदर बोहित के छुटकत। श्री गुरु ग्रंथ साहिब की बाणी बोहित विच एने छिदर, छिदर कहते हैं छेद नू सुराख नू, अनक छिदर बोहित के छुटकत थाम न जाए करे। कोई एक दो छिद्र हो, एक दो सुराख हो, मैं अखा किनारे लगन तक इन्हें अगे हाथी रख दे, हाथ तो मेरे दो ही ने, एक दो तीन चार सुराख अगे रखे जा सकते। कह लगे दो चार सुराख हो, मैं आखा इन्हें अगे हाथ रख के ही उन्नी देर समा संभाल लवा तो मेरा बेड़ा किनारे लग जाए। पर कहन लगे बदकिस्मती ये कि अनक छिद्र बोहत के छुटकत थाम ना जाई करे। हुण कर नाल हत्था नाल ए थम्मे नहीं जा सकते, इन्ना सुराख हो गया कि हर पासियों संसार प्रवेश कर रहा है, अंदरों शब्द पवन निकल रही। ज्यों ज्यों शब्द की पवन अंदरों निकलेगी, सतगुरु का बचन अंदरों निकलेगा ते संसार अंदर वसेगा। विश्वास करियो उन्नी देर असी इस संसार सागर तो पार नहीं हो सकता, इस लोहे की बेड़ी ते भी पार हो जावांगे, पर होवांगे तां जे अपने हिरदे नूं इन्ना टाइट करके रखिए कि किसे पासों संसार ना अंदर प्रवेश करे। अंदर भर के रखिए शब्द, अंदर भर के रखिए पवन गुरु, ते फिर विश्वास करियो जिन्नी देर पवन गुरु अंदर रहेगा उन्नी देर लोहे की बेड़ी भी नहीं डुब सकती। सतगुरु ने इसे लिए सागर में बोहित पायो हर नानक दे लफज कहे, लेकिन पहला आख्या गुरु का बचन बसे जी नानक, क्योंकि गुरु का बचन जिहड़ा है वह है शब्द, तो शब्द है पवन, तो पवन जिहड़ी है वह हमेशा लोहे की बेड़ी नूं भी पार कर दिंदी है। सतगुरु कहिंदे गुरु का बचन बसे जी नाले, जल नहीं डूबे तस्कर नहीं लेवे, जल नहीं डूबे तस्कर नहीं लेवे, भाए न सके जले, भाए न सके जले, भाए न सके जले, सागर में सागर में बोहत पायो हर नानक, करी कृपा कृपाले, करी कृपा कृपाले, करी कृपा कृपा।